ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂਤੋ ਤਿਰਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਦੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਦੇ ਹੈਨ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਅੱਜ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਤੇ ਮੇਰੇ ਪਾਤਸ਼ਾਹ ਜੀ ਅੱਜ ਹੁਕਮ ਕੀ ਬਖਸ਼ਿਸ਼ ਕਰਦੇ ਨੇ ਆਓ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਸੋਝੀ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੂੰ ਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਤੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਤੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਤਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਹੁਕਮ ਆਪ ਜੀ ਨੇ ਸਰਵਣ ਕੀਤਾ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਤੂੰ ਹੀ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 749 ਔਰ 50 ਤੇ ਇਸ ਬਾਏ ਮਾਨ ਹੈ ਗੁਰੂ ਸਵਾਰਿਓ ਇਸ ਹੁਕਮਨਾਮੇ ਦੀ ਜੋ ਰਹਾਉ ਦੀ ਪੰਕਤੀ ਹੈ ਜੋ ਕਿ ਸਾਰੇ ਸ਼ਬਦ ਦਾ ਮੂਲ ਭਾਵ ਹੈ ਸੈਂਟਰਲ ਆਈਡੀਆ ਉਸ ਅੰਦਰ ਮੇਰੇ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਔਰ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ ਜਿਹੜੇ ਤੇਰੇ ਪਿਆਰੇ ਨੇ ਭਗਤ ਨੇ ਤੇਰੀ ਬੰਦਗੀ ਕਰਨ ਵਾਲੇ ਨੇ ਤੂੰ ਹਰ ਵੇਲੇ ਉਹਨਾਂ ਦਾ ਹੋ ਕੇ ਰਹਿੰਦੇ ਤੂੰ ਹਰ ਵੇਲੇ ਉਹਨਾਂ ਦੀ ਇੱਜ਼ਤ ਰੱਖਣਾ ਹਰ ਵੇਲੇ ਤੂੰ ਉਹਨਾਂ ਦਾ ਸਾਥ ਦੇਣਾ ਜਿਹੜੇ ਉਹਦੇ ਨਾਲ ਜੁੜਦੇ ਨੇ ਭਾਵੇਂ ਠੀਕ ਹੈ ਦੇਖੋ ਪਰਮਾਤਮਾ ਸਾਰਿਆਂ ਦਾ ਹੀ ਹੈ ਐਸੀ ਗੱਲ ਨਹੀਂ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਮਾਂ ਦੇ ਭਾਵੇਂ 5-6 ਪੁੱਤਰ ਹੋਣ ਸਾਰਿਆਂ ਨੂੰ ਪਿਆਰ ਕਰਦੀ ਹੈ ਪਰ ਸਭ ਤੋਂ ਜ਼ਿਆਦਾ ਪਿਆਰ ਮਾਂ ਦਾ ਉਸ ਬੱਚੇ ਨਾਲ ਹੁੰਦਾ ਜਿਹੜਾ ਮਾਂ ਦੀ ਗੋਦੀ ਵਿੱਚ ਉਹਦੇ ਨਾਲ ਜ਼ਿਆਦਾ ਪਿਆਰ ਹੁੰਦਾ ਕਿਉਂਕਿ ਉਹ ਹੈ ਹੀ ਉਹਦੇ ਆਸਰੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ ਇੱਕ ਮਾਂ ਦੇ ਕਿੰਨੇ ਪੁੱਤਰ ਹੁੰਦੇ ਨੇ, ਪਰ ਸਭ ਹੀ ਤੇ ਅਧਿਕ ਪਿਆਰੋ ਸੁੱਤ ਗੋਦ ਕੋ। ਸਾਰਿਆਂ ਤੋਂ ਪਿਆਰਾ ਪੁੱਤਰ ਉਹ ਹੈ ਜਿਹੜਾ ਮਾਂ ਦੀ ਗੋਦੀ ਵਿੱਚ ਹੈ। ਪੁੱਛਿਆ ਜੀ ਕਿਉਂ? ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਸਿਆਣੇ ਸੁੱਤ ਬਣਜ ਬਿਹਾਰ ਕੇ ਵਿਚਾਰ ਵਿਖੇ। ਜਿਹੜੇ ਵੱਡੇ ਹੋ ਜਾਂਦੇ ਨੇ ਉਹ ਕੋਈ ਪੜ੍ਹਨ ਤੁਰ ਜਾਂਦਾ, ਕੋਈ ਕੰਮ ਕਰਨ ਤੁਰ ਜਾਂਦਾ, ਕਿਸੇ ਨਾ ਕਿਸੇ ਪਾਸੇ ਉਹ ਲੱਗ ਜਾਂਦੇ ਨੇ। ਸਿਆਣੇ ਸੁੱਤ ਬਣਜ ਬਿਹਾਰ ਕੇ ਵਿਚਾਰ ਵਿਖੇ, ਗੋਦ ਮੈਂ ਅਚੇਤ ਅਵਸਥਾ ਵਿੱਚ ਹੈ, ਅਜੇ ਬੱਚਾ ਹੇਤ ਸੰਪੈ ਨਾ ਸਹੋਦ ਕੋ। ਕਹਿੰਦੇ ਨੇ ਹੇਤ ਕਹਿੰਦੇ ਨੇ ਪਿਆਰ ਨੂੰ, ਕਹਿੰਦੇ ਨੇ ਉਹਦਾ ਪਿਆਰ ਨਾ ਤੇ ਸੰਪੈ ਦਾ ਅਰਥ ਹੁੰਦਾ ਧਨ ਦੌਲਤ, ਉਸ ਬੱਚੇ ਦਾ ਪਿਆਰ ਨਾ ਤੇ ਅਜੇ ਧਨ ਦੌਲਤ ਨਾਲ ਹੀ ਬਣਿਆ, ਤੇ ਸਹੋਦ ਕਹਿੰਦੇ ਨੇ ਭੈਣਾਂ ਭਰਾਵਾਂ ਨੂੰ, ਭੈਣਾਂ ਭਰਾਵਾਂ ਦੇ ਨਾਲ ਵੀ ਉਹਦਾ ਪਿਆਰ ਨਹੀਂ ਅਜੇ ਬਣਿਆ। ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਫਿਰ ਕਹਿੰਦੇ ਨੇ ਕਿ ਪਲਣਾ ਸੁਆਏ ਮਾਏ ਗ੍ਰਹਿ ਕਾਜ ਲਾਗ ਜਾ। ਪਲਣਾ ਕਹਿੰਦੇ ਨੇ ਪੰਘੂੜੇ ਨੂੰ, ਪੰਘੂੜੇ ਵਿੱਚ ਪਾ ਕੇ ਮਾਂ ਘਰ ਦਾ ਕੰਮ ਕਾਰ ਵੀ ਸਾਰਾ ਕਰਦੀ ਫਿਰਦੀ ਏ। ਪਲਣਾ ਸੁਆਏ ਮਾਏ ਗ੍ਰਹਿ ਕਾਜ ਲਾਗ ਜਾਏ, ਪਰ ਸੁਣ ਸੁੱਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਪਹਿ ਕਹਿੰਦੇ ਨੇ ਦੁੱਧ ਨੂੰ, ਜਰਾ ਜਿੰਨੀ ਕਿਤੇ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਏ, ਸਾਰਾ ਹੀ ਕੰਮ ਉੱਥੇ ਛੱਡ ਦਿੰਦੀ ਔਰ ਆਪਣੇ ਪੁੱਤਰ ਨੂੰ ਦੁੱਧ ਪਿਆਉਣਾ ਸ਼ੁਰੂ ਕਰ ਦਿੰਦੀ ਏ। ਪਹਿ ਪਿਆਵੇ ਮਨ ਮੋਦ ਕੋ। ਮਨ ਮੋਦ ਕਹਿੰਦੇ ਨੇ ਖੁਸ਼ੀ ਦੇ ਨਾਲ, ਇਹ ਨਹੀਂ ਕਿ ਐਵੇਂ ਬੱਧੀ ਰੁੱਧੀ, ਨਹੀਂ, ਖੁਸ਼ੀ ਦੇ ਨਾਲ, ਚਾਉ ਦੇ ਨਾਲ ਆਪਣੇ ਪੁੱਤਰ ਨੂੰ ਦੁੱਧ ਪਿਆ। ਸੁਣ ਸੁੱਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਇਸੇ ਤਰ੍ਹਾਂ ਹੀ ਕਹਿੰਦੇ ਨੇ ਆਪਾ ਖੋਏ ਜੋਏ ਗੁਰਚਰਨ ਸ਼ਰਨ ਗਹਿ। ਆਪਾ ਖੋਏ ਦਾ ਅਰਥ ਇਹ ਹੁੰਦਾ ਕਿ ਅੰਦਰੋਂ ਹਉਮੈ ਨੂੰ ਹੰਕਾਰ ਨੂੰ ਆਪਣਾ ਆਪਾ ਭਾਵ ਜਿਹੜਾ ਮਿਟਾਵੇ, ਆਪਣਾ ਆਪਾ ਭਾਵ ਮਿਟਾ ਕੇ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਜਿੰਨਾ ਚਿਰ ਅਜੇ ਆਪਣਾ ਆਪਾ ਵੀ ਰੱਖਿਆ, ਹੰਕਾਰ ਵੀ ਨਾਲ ਲਈ ਫਿਰਦਾ, ਉਨਾ ਚਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਅਰਥ ਨਹੀਂ ਬਣਦਾ। ਇੱਥੇ ਤੇ ਆਪਣੇ ਹਉਮੈ ਨੂੰ, ਆਪਣੀ ਮੈਂ ਨੂੰ ਪਹਿਲਾਂ ਮਿਟਾ ਕੇ ਤੇ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਪਿਆਰਿਓ ਆਉਣਾ। ਆਪਾ ਖੋਏ ਜੋਏ ਗੁਰਚਰਨ ਸ਼ਰਨ ਗਹਿ। ਪਰ ਬੰਦਾ ਆਪਣਾ ਆਪਾ ਭਾਵ ਨਹੀਂ ਜੇ ਮਿਟਾ, ਬੰਦੇ ਨੂੰ ਆਪਾਂ ਤੇ ਵੇਖੋ ਅਰਦਾਸ ਵੀ ਕਰਨੇ ਆ ਨਾ ਜੀ ਗੁਰੂ ਅੱਗੇ ਰੋਜ਼, ਆਪਾਂ ਸਾਰੇ ਕਰਨੇ ਆ, ਪਰ ਅਰਦਾਸ ਕਰਨੀ ਗੱਲ ਹੋਰ ਹੈ, ਅਰਦਾਸ ਹੋ ਜਾਏ ਤੇ ਗੱਲ ਹੋਰ ਹੈ। ਕਦੀ ਕਦੀ ਨਾ ਅਰਦਾਸ ਹੋ ਜਾਂਦੀ ਹੈ, ਨਹੀਂ ਤੇ ਆਮ ਤੌਰ ਤੇ ਬੰਦਾ ਕਰਦਾ। ਜਦੋਂ ਅਰਦਾਸ ਕਰਨੇ ਆ ਉਸ ਵੇਲੇ ਭਾਵੇਂ ਗੁਰੂ ਅੱਗੇ ਹੱਥ ਜੋੜ ਕੇ ਖਲੋਤੇ ਵੀ ਆ ਨਾ, ਪਰ ਸਾਨੂੰ ਆਸਰੇ ਹੋਰ ਵੀ ਬੜੇ ਹੁੰਦੇ ਨੇ। ਕਿਸੇ ਨੂੰ ਧੀਆਂ ਪੁੱਤਰਾਂ ਦਾ ਨਾਲ ਆਸਰਾ, ਕਿਸੇ ਨੂੰ ਭੈਣ ਭਰਾਵਾਂ ਦਾ ਆਸਰਾ, ਕਿਸੇ ਨੂੰ ਰਿਸ਼ਤੇਦਾਰਾਂ ਦਾ ਆਸਰਾ, ਕਿਸੇ ਨੂੰ ਆਪਣੀ ਪਦਵੀ ਦਾ ਆਸਰਾ, ਕਿਸੇ ਨੂੰ ਧਨ ਦੌਲਤ ਦਾ ਆਸਰਾ, ਕਿਸੇ ਨੂੰ ਆਪਣੇ ਬਾਹੂਬਲ ਦਾ ਬੜਾ ਆਸਰਾ, ਆਪਣੇ ਰੁਤਬੇ ਦਾ ਬੜਾ ਮਾਣ ਹੈ, ਬੜੇ ਹੀ ਆਸਰੇ ਨੇ। ਅਰਦਾਸ ਵੀ ਕਰੀ ਜਾਂਦਾ ਪਰ ਆਸਰੇ ਆਪਣੇ ਵੀ ਜਿਹੜੇ ਨੇ ਨਾ ਉਹ ਵੀ ਨਾਲ ਬਰਕਰਾਰ ਰੱਖੇ ਨੇ। ਆਪਾਂ ਖੋਏ ਵਾਲੀ ਅਵਸਥਾ ਨਹੀਂ ਅਜੇ ਆਈ, ਆਪਣੇ ਆਸਰੇ ਜਿਹੜੇ ਨੇ ਉਹ ਵੀ ਨਾਲ ਲੈ ਕੇ ਤੁਰਿਆ ਫਿਰਦਾ। ਲੇਕਿਨ ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜਨ ਬਣਨਾ ਜਿਹੜਾ ਨਾ ਉਹ ਇਹ ਹੈ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਵਾਹਿਗੁਰੂ, तेरे तो बिना मेरा सहारा नहीं हो कोई, तेरे तो बिना मेरी कोई भी टेक नहीं। तुसी कृपा करोगे मैं तुहाडे आसरे पर ने, तुसी रहमत करोगे ते तां गल बननी। इनू कहिंदे ने जन बन। बंदा अरदासां ते करी जांदा है पर अंदरों जन नहीं बनता। जदों किते ऐसी अवस्था बन जाए ना कि बंदे नूं कोई सहारा नहीं, कोई टेक नहीं, फिर अंदरों अरदास निकलदी। एक कहानी पढ़न नूं मिली कि एक मकान दी छत ते पंछी बैठा है, कबूतर बैठा है। शिकारी आया है, उन्हें आके पत्थे चो तीर कढ़िया, कमान दी तंदी ते चाड़िया ते लगा शिकारी मारन इस पंछी नूं कबूतर। जदों मारन लगा कबूतर ने भी वेख लिया कि इस शिकारी ने मैनू मार देना। मन में आया कि मेरे को खंभ ने, मैं उड़ जावां। जदों उपर नजर मारी तो उत्ते बाज पिया फिर। हुण जे उड़दा है ते बाज कोलो नहीं बचदा, बैठा रहिंदा ते शिकारी कोलो नहीं बचदा, हुण दोवे पासे मौत है। हुण कोई सहारा नहीं पिया काम करदा। फिर अंदरों अरदास निकली। आपां पढ़ने हैं ना, जांको मुश्किल अत बने, ढोई कोए ना दे, लागू होए दुश्मना, ताक पे भज खले, तबो भजे आसरा, चूके सब उसराओ, चित आवे उस पार ब्रह्म, लगे न तत्ती वाओ। जदों ओ पार ब्रह्म चेते आ जांदा ना, ओ फिर तत्ती वाह भी नहीं जे लगन देंदे। ये पंछी सोचदा है कि हुण मौत है, बैठा रहिना तां भी मौत है, उड़ना ते तां भी मौत है। फिर अंदरों अरदास निकली, अरदास परवान हो। जदों कोई सहारा ना मिल, फिर अंदरों अरदास निकलदी गहरे तल तों, फिर वह परवान। खुदा मंजूर करता है दुआ जब दिल से होती, पर मुश्किल तो ये है, बड़ी मुश्किल से होती है, बड़ी औखी अंदरों अरदास हुंदी उदों है जदों बंदा समझ लैंदा कि हुण कोई सहारा नहीं उस मालिक तो बिना। अरदास निकली ते कहिंदे ने कोलों एक सप निकलिया जिन्हें शिकारी दे पैर ते डंग मार दिता। इको दम पीड़ा इन्नी होई कि खिचया होया तीर जिहड़ा सी ना हथों निकल गया ते तीर उत्ते बाज नूं जा वज्जा, निशाना खुंझ गया। इधर शिकारी दे पैर ते सप ने डंग मार दिता, तीर बाज नूं वज गया, दोवे रस्ते हुण खुले। उड़ जान की बात सुजान करे, ना रिकॉर्ड कमान की ओ सर रे, तेरे ऊपर ऊपर बाज फिरे, अब कौन सहाई बिना हर रे, अहेरी के पाओ, अहेरी कहिंदे ने शिकारी नूं, अहेरी के पाओ पयंग डस्यो, पयंग सप छुट बाज के बाण लगो फर रे, समझाए रही कपटी मन को, जिन नाम जप्यो तिन क्या डर रे। गुरु सवारियो जिहड़े उहदे आसरे हो जांदे ने, अपना आपा सरेंडर कर देंदे ने, उहनां नूं कोई डर नहीं रहिंदा। तेरे सेवक को पाओ किसे नाहीं, उहनां नूं किसे तरह दा डर नहीं रह जांदा। द्रौपदी नूं जदों लियांदा ना वालां तों फड के तीर हरण करना सी, ते उस वेले कहिंदे ने भी उहदी किसे ने भी हैल्प ना की, द्रौपदी दी किसे ने मदद ना की, केवल कृष्ण जी ने उहदी इमदाद कीती है। ते जदों कृष्ण जी ने उहदी इमदाद कीती ते उस तों बाद द्रौपदी अपने महला नूं जा रही सी, ते कृष्ण जी पुछदे ने कि द्रौपदी लाज रह गई। उहने कहा भगवान लाज ते रह गई पर तुहाडे ते गिला बहुत है। ਪੁੱਛਿਆ ਕਿਉਂ? ਕਹਿਣ ਲੱਗੇ ਮੈਨੂੰ ਇੰਨਾ ਚਿਰ ਜਲੀਲ ਹੋਣਾ ਪਿਆ ਤੁਹਾਡੇ ਹੁੰਦਿਆਂ। ਤੇ ਕ੍ਰਿਸ਼ਨ ਜੀ ਇੱਕ ਗੱਲ ਕਹਿੰਦੇ ਨੇ, ਕਹਿਣ ਲੱਗੇ ਦਰੋਪਦੀ ਅਸਲ ਵਿੱਚ ਤੈਨੂੰ ਪਹਿਲਾਂ ਆਪਣੇ ਆਪ ਤੇ ਬੜਾ ਮਾਣ ਸੀ, ਕਿਉਂਕਿ ਅਸੀਂ ਹੋਰ ਵੀ ਸਹਾਰੇ ਲਈ ਫਿਰਦੇ ਹਾਂ। ਕਹਿਣ ਲੱਗੇ ਤੈਨੂੰ ਆਪਣੇ ਆਪ ਤੇ ਪਹਿਲਾਂ ਬੜਾ ਮਾਣ ਸੀ, ਫਿਰ ਤੈਨੂੰ ਮਾਣ ਸੀ ਤੇਰੇ ਏਡੇ ਏਡੇ ਮਹਾਰਥੀ ਪੰਜ ਪਾਂਡਵ ਉਹਨਾਂ ਤੇ, ਉਹਨਾਂ ਦੇ ਹੁੰਦਿਆਂ ਕਿਹਦੀ ਹਿੰਮਤ ਹੈ। ਪਹਿਲਾਂ ਤੇਰਾ ਆਪਣਾ ਸਹਾਰਾ ਜਾਂਦਾ ਰਿਹਾ, ਫਿਰ ਤੇਰੇ ਜਿਹੜੇ ਪੰਜ ਪਾਂਡਵ ਸਨ ਉਹਨਾਂ ਦਾ ਸਹਾਰਾ ਸੀ ਉਹ ਵੀ ਜਾਂਦਾ ਰਿਹਾ, ਫਿਰ ਤੈਨੂੰ ਮਾਣ ਸੀ ਉਸ ਸਭਾ ਦੇ ਵਿੱਚ ਜਿਹੜੇ ਬੈਠੇ ਨੇ ਭੀਸ਼ਮ ਪਤਾਮਾ ਦਰੋਣਾਚਾਰੀਆ ਕ੍ਰਿਪਾਚਾਰੀਆ ਵਰਗੇ, ਇਹਨਾਂ ਦੇ ਹੁੰਦਿਆਂ ਕੋਈ ਹਿੰਮਤ ਨਹੀਂ ਕਰ ਸਕਦਾ, ਪਰ ਜਦੋਂ ਤੇਰੇ ਉਹ ਵੀ ਸਹਾਰੇ ਜਾਂਦੇ ਰਹੇ ਫਿਰ ਤੂੰ ਮੈਨੂੰ ਯਾਦ ਕੀਤਾ, ਤੇ ਮੈਂ ਤੇ ਉਦੋਂ ਹੀ ਆਉਣਾ ਸੀ ਜਦੋਂ ਤੂੰ ਮੈਨੂੰ ਚੇਤੇ ਕਰਨਾ ਸੀ। ਹਕੀਕਤ ਇਹੀ ਹੈ, ਬੰਦਾ ਆਪਣੇ ਵੀ ਸਹਾਰੇ ਪਹਿਲਾਂ ਵਰਤਦਾ, ਆਸਰਾ ਰਹਿੰਦਾ ਸਾਨੂੰ ਹੋਰ ਵੀ, ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ ਜੀ, ਉਹਨਾਂ ਨੂੰ ਇੱਕੋ ਹੀ ਟੇਕ ਹੁੰਦੀ ਹੈ, ਇੱਕੋ ਹੀ ਸਹਾਰਾ ਹੁੰਦਾ, ਉਹ ਹੈ ਪਰਮਾਤਮਾ ਦਾ। ਹੋਰ ਕਿਸੇ ਵੱਲ ਉਹ ਵੇਖਦੇ, ਉਹ ਕਿਸੇ ਹੋਰ ਦਾ ਸਹਾਰਾ ਨਹੀਂ ਲੈਂਦੇ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਹੜੇ ਤੇਰੇ ਪਿਆਰੇ ਨੇ ਉਹ ਕਿਸੇ ਹੋਰ ਵੱਲ ਵੇਖਦੇ ਵੀ ਨਹੀਂ, ਕਿਸੇ ਹੋਰ ਦਾ ਸਹਾਰਾ ਲੈਂਦੇ ਹੀ ਨਹੀਂ। ਆਪਾਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਤੇ ਉਹ ਕਹਿੰਦੇ ਨੇ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਈ ਆਂਖ ਤਰੇ ਨਹੀਂ ਆਉਂਦੀ। ਕਹਿੰਦੇ ਨੇ ਪਰਮਾਤਮਾ ਜਦੋਂ ਦੇ ਮੈਂ ਤੇਰੇ ਚਰਨ ਫੜ ਲੈ ਨੇ ਨਾ, ਮੈਂ ਕਿਸੇ ਨੂੰ ਅੱਖ ਥੱਲੇ ਹੀ ਨਹੀਂ ਲਿਆਉਂਦਾ, ਮੈਂ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਤੇ ਕਰੇ ਵੀ ਕਿਉਂ ਭਾਈ? ਜਿਹਦੀ ਰਾਜੇ ਨਾਲ ਸਾਂਝ ਹੋਵੇ ਉਹ ਕਿਤੇ ਸਿਪਾਹੀਆਂ ਨੂੰ ਸਲਿਊਟ ਥੋੜੀ ਕਰਦਾ, ਸਿਪਾਹੀ ਕਰਨਗੇ ਲੇਕਿਨ ਉਹ ਨਹੀਂ ਕਰੇਗਾ। ਜਿਹਦੀ ਸਾਂਝ ਹੀ ਸਾਗਰ ਨਾਲ ਹੈ ਉਹਨੂੰ ਕੀ ਲੋੜ ਹੈ ਛੱਪੜਾਂ ਦੀ ਪਰਿਕਰਮਾ ਕਰਨ। ਜਿਹਦਾ ਸੰਬੰਧ ਉਸ ਪਰਮਾਤਮਾ ਨਾਲ ਜੁੜ ਗਿਆ, ਜਿਹਨੇ ਉਹਦੇ ਚਰਨ ਫੜ ਲਏ ਨੇ, ਉਹਨੂੰ ਹੋਰ ਕਿਸੇ ਦੀ ਮਥਾਜੀ ਨਹੀਂ ਫਿਰ ਰਹਿ ਜਾਂਦੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰਵਾਹ ਨਾ ਹੀ ਕਿਸੇ ਕੇਰੀ ਤਿਸ ਬਾਜ ਸੱਚੇ ਨਾ, ਉਸ ਪਰਮਾਤਮਾ ਤੋਂ ਬਗੈਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ। ਇਹ ਪਰਮਾਤਮਾ ਤੇਰੇ ਜਿਹੜੇ ਸੇਵਕ ਨੇ, ਤੇਰੇ ਜਿਹੜੇ ਪਿਆਰੇ ਨੇ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਭਉ ਨਹੀਂ, ਕਿਉਂਕਿ ਨਿਰਭਉ ਦੇ ਨਾਲ ਜੁੜ ਗਏ ਨੇ। ਨਿਰਭਉ ਜਪੈ ਸਕਲ ਭਉ ਮਿਟੈ, ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਦੇ ਫਿਰ ਹਰ ਤਰ੍ਹਾਂ ਦਾ ਡਰ ਜਿਹੜਾ ਨਾ ਉਹ ਮਿਟ ਜਾਂਦਾ, ਉਹਨਾਂ ਦੇ ਨੇੜੇ ਤੇ ਜਮ ਵੀ ਨਹੀਂ ਆਉਂਦੇ। ਜਿੰਨੀ ਤੁਦਨੋਂ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ, ਜਿਹੜੇ ਉਹਨੂੰ ਧਨ ਧਨ ਕਹਿੰਦੇ ਨੇ ਉਹਨੂੰ ਸਿਮਰਦੇ ਨੇ, ਉਹਨਾਂ ਦੇ ਨੇੜੇ ਫਿਰ ਜਮ ਵੀ ਨਹੀਂ ਆਉਂਦੇ। ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਜੋ ਇਹ ਦੂਤ ਮੋਹੇ ਬਹੁ ਸਤਾਵਤ, ਇਹ ਜਿਹੜੇ ਰੋਜ਼ ਬੜਾ ਸਤਾਉਂਦੇ ਸਨ, ਜੋ ਇਹ ਦੂਤ ਮੋਹ ਬਹੁ ਸਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਚਰਣਾਇਆ। ਗੁਰੂ ਸਵਾਰਿਓ ਉਹ ਅਰਦਾਸਾਂ ਕਰਦੇ ਨੇ ਕਿ ਆਪਣੇ ਮਾਲਕ ਕੋਲੋਂ ਸਾਨੂੰ ਬਚਾ ਲੈ, ਅਸੀਂ ਤੇਰੀ ਸ਼ਰਨ ਵਿੱਚ, ਕਿਉਂਕਿ ਉਸ ਪਰਮਾਤਮਾ ਦੇ ਨਾਲ ਸਾਂਝ ਹੈ, ਜਮ ਨਹੀਂ ਆਵੇ ਨੇੜੇ, ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦੇ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਵਾਹਿਗੁਰੂ ਜੀ ਜਿਸਕੇ ਸਿਰ ਉੱਪਰ ਤੂੰ ਸੁਆਮੀ, ਤੂੰ ਦੁੱਖ ਕੈਸਾ ਪਾਵੇ। ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਜਿਨ੍ਹਾਂ ਦੇ ਸਿਰ ਤੇ ਤੇਰਾ ਹੱਥ ਹੋਵੇ ਉਹ ਕਿਸੇ ਤਰ੍ਹਾਂ ਦਾ ਵੀ ਦੁੱਖ ਜਿਹੜਾ ਉਹ ਕਿਵੇਂ ਪਾ ਸਕਦੇ ਨੇ? ਕਿਉਂ? ਕਿਉਂਕਿ ਸੁੱਖਾਂ ਦੇ ਦਾਤੇ ਦੇ ਨਾਲ ਸਾਂਝ ਪੈ ਗਈ। ਜਿੱਥੇ ਸੁੱਖ ਹੀ ਸੁੱਖ ਹੈ, ਉਹਨਾਂ ਨੂੰ ਫਿਰ ਦੁੱਖ ਨਹੀਂ ਮਿਲ ਸਕਦਾ ਜਿਨ੍ਹਾਂ ਦੀ ਸਾਂਝ ਉਸ ਦਾਤੇ ਨਾਲ ਪੈ ਗਈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਤੋ ਦੁੱਖ ਕੈਸਾ ਪਾ। ਉੱਥੇ ਕਹਿੰਦੇ ਨੇ ਦੁੱਖਾਂ ਨੂੰ ਥਾਂ ਹੀ ਨਹੀਂ ਕੋਈ ਰਹਿ ਜਾਂਦੀ। ਆਪਾਂ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਤੇਰਾ ਭੰਨਾ। ਪਰਮਾਤਮਾ ਨੇ ਹੁਣ ਰੋਕ ਲਾ ਦਿੱਤੀ, ਜਿਹੜੇ ਦੁੱਖ ਸਨ ਰੋਗ ਸਨ ਉਹ ਸਾਰੇ ਆਪਣਾ ਡੇਰਾ ਛੱਡ ਕੇ ਦੌੜ ਗਏ ਨੇ। ਹੁਣ ਕੇਵਲ ਸੁੱਖ ਹੀ ਸੁੱਖ ਹੈ, ਕਿਉਂਕਿ ਸੁੱਖਾਂ ਦੇ ਦਾਤੇ ਨਾਲ ਸਾਂਝ ਪੈ ਗਈ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਤੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ। ਕਹਿੰਦੇ ਨੇ ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਬੋਲ ਨਾ ਜਾਣੈ ਮਾਇਆ ਮਦ ਮਾਤਾ। ਬੰਦੇ ਦੇ ਕੋਲ ਜਦੋਂ ਚਾਰ ਕੌਡੀਆਂ ਆ ਜਾਂਦੀਆਂ ਨੇ, ਮਾਇਆ ਦਾ ਨਸ਼ਾ ਹੋ ਜਾਂਦਾ ਨਾ, ਤੇ ਉਹ ਫਿਰ ਮਾਇਆ ਦੇ ਨਸ਼ੇ ਵਿੱਚ ਮਸਤ ਐਸੇ ਬੋਲ ਬੋਲਦਾ, ਹੰਕਾਰ ਵਾਲੇ ਬੋਲ, ਔਰ ਉਹ ਸਾਰਿਆਂ ਨੂੰ ਹੀ ਛੋਟੇ ਨੀਵੇਂ ਸਮਝਦਾ ਔਰ ਆਪਣੇ ਆਪ ਨੂੰ ਵੱਡਾ ਜਾਣਨ ਲੱਗ ਪੈਂਦਾ। ਪਰ ਕਹਿੰਦੇ ਨੇ ਜਿਹੜੇ ਤੇਰੇ ਪਿਆਰੇ ਨੇ, ਜਿਨ੍ਹਾਂ ਦੇ ਸਿਰ ਤੇ ਤੇਰਾ ਹੱਥ ਹੁੰਦਾ ਨਾ, ਉਹਨਾਂ ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਉਹ ਮਾਇਆ ਦੇ ਨਸ਼ੇ ਵਾਲੇ ਬੋਲ ਜਿਹੜੇ ਨੇ ਉਹ ਬੋਲਣੇ ਹੀ ਨਹੀਂ ਜਾਣ। ਬੋਲ ਨਾ ਜਾਣੈ ਮਾਇਆ ਮਦ ਮਾਤਾ। ਮਾਇਆ ਦੇ ਨਸ਼ੇ ਵਿੱਚ ਮਸਤ ਜਿਹੜੇ ਲੋਕ ਬੋਲ ਬੋਲਦੇ ਨੇ ਨਾ, ਰੱਬ ਦੇ ਪਿਆਰੇ ਉਹ ਬੋਲ ਬੋਲਣੇ ਹੀ ਨਹੀਂ ਜਾਣ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਸੰਸਾਰ ਵਿੱਚ ਬੰਦੇ ਨੂੰ ਡਰ ਹੈ ਮੌਤ ਦਾ ਤੇ ਮੰਗ ਹੈ ਜੀਵਨ। ਹਰ ਬੰਦਾ ਹੀ ਜੀਵਨ ਮੰਗਦਾ, ਬਹੁਤਾ ਜੀਵਨ ਮੰਗੀਐ, ਮੂਆ ਨਾ ਲੋੜ ਹੈ ਕੋਈ। ਕੋਈ ਵੀ ਬੰਦਾ ਮੌਤ ਨਹੀਂ ਜੇ ਮੰਗਦਾ, ਕੋਈ ਕਿਸੇ ਦੀ ਗੋਲੀ ਕੋਲੋਂ ਨਹੀਂ ਡਰਦਾ। ਗੋਲੀ ਤੋਂ ਹੋਣ ਵਾਲੀ ਮੌਤ ਦਾ ਭੈ ਹੈ, ਕਿਤੇ ਮੌਤ ਨਾ ਆ ਜਾਏ। ਕਿਸੇ ਦੀ ਲਾਠੀ ਕੋਲੋਂ ਨਹੀਂ ਕੋਈ ਘਬਰਾਉਂਦਾ, ਡਰ ਹੈ ਮੌਤ ਦਾ, ਕਿਤੇ ਮੌਤ ਨਾ ਆ ਜਾਏ। ਹਰ ਵੇਲੇ ਮੌਤ ਦਾ ਭੈ ਡਰ ਜਿਹੜਾ ਅੰਦਰ ਬਣਿਆ ਰਹਿੰਦਾ। ਲੇਕਿਨ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਹਿੰਦੇ ਨੇ ਨਹੀਂ, ਇਹ ਮੌਤ ਤੇ ਇੱਕ ਵਿਧਾਨ ਹੈ ਉਸ ਪਰਮਾਤਮਾ ਦਾ, ਇਹ ਮੌਤ ਤੇ ਆਉਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਕੋਲੋਂ ਇੱਕ ਮੰਗ ਮੰਗਦੇ ਨੇ, ਤੁਸੀਂ ਰੋਜ਼ ਪੜ੍ਹਦੇ ਹੋ, ਉਹ ਮੰਗ ਕਿਹੜੀ? ਇਹ ਪਾਤਸ਼ਾਹ ਜੀ ਕਹਿੰਦੇ ਨੇ, ਆਪ ਹਾਥ ਦੇ ਮੁਝੇ ਉਭਰੀਐ। ਹੇ ਵਾਹਿਗੁਰੂ ਜੀ, ਮੈਨੂੰ ਹੱਥ ਦੇ ਕੇ ਬਚਾ ਲਓ। ਉਭਰੀਐ ਦਾ ਅਰਥ ਹੈ ਬਚਾ ਲੈਣਾ। ਆਪ ਹਾਥ ਦੇ ਮੁਝੇ ਉਭਰੀਐ। ਤੇ ਫਿਰ ਮਨ ਵਿੱਚ ਆਇਆ ਕਿ ਪਾਤਸ਼ਾਹ ਇੱਕ ਪਾਸਿਓਂ ਤੇ ਕਹਿੰਦੇ ਹੋ ਕਿ ਮੈਂ ਚਾਹੁੰਦਾ ਵਾਂ ਕਿ ਦੇਹ ਸ਼ਿਵਾ ਵਰ ਮੋਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂ। ਨਾ ਡਰੂ ਅਰਸੋ ਜਬ ਜਾਏ ਲਰੂੰ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਔਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ। ਕਿਸੇ ਨੂੰ ਕੋਈ ਲਾਲਚ ਹੈ ਧੀਆਂ ਪੁੱਤਰਾਂ ਦਾ, ਧਨ ਦੌਲਤ ਦਾ, ਜ਼ਮੀਨ ਜਾਇਦਾਦ ਦਾ? ਤੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਵੀ ਇੱਕ ਲਾਲਚ ਹੈ। ਪਾਤਸ਼ਾਹ ਤੁਹਾਨੂੰ ਕਾਹਦਾ ਲਾਲਚ? ਕਹਿੰਦੇ ਨੇ, ਇਹ ਲਾਲਚ ਹੋ ਗੁਣ ਤੋ ਉਚਰੋ। ਮੈਂ ਤੇਰੀ ਸਿਫਤ ਸਲਾਹ ਹੀ ਕਰਦਾ ਰਵਾਂ, ਮੈਨੂੰ ਇਹ ਲਾਲਚ ਹੈ। ਇਹ ਲਾਲਚ ਹਉ ਗੁਣ ਤੋ ਉਚਰੋ। ਪਰ ਨਾਲ ਇੱਕ ਗੱਲ ਕਹਿੰਦੇ ਨੇ ਕਿ ਜਬ ਆਵ ਕੀ ਔਦ ਨਿਧਾਨ ਬਣੇ, ਅਤ ਹੀ ਰਣ ਮੇ ਤਬ ਜੂਝ ਮਰੋ। ਜਦੋਂ ਸਮਾਂ ਆਵੇ ਤੇ ਮੈਂ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀ ਜਾਊਂ। ਇਹ ਮੰਗ ਹੈ। ਪਰ ਦੂਜੇ ਪਾਸੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪ ਹੱਥ ਦੇ ਮੁਝੇ ਉਭਰੀਐ। ਤੇ ਬੰਦਾ ਸੋਚੇਗਾ ਜੀ ਇਹ ਕਿਉਂ। ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ, ਮੌਤ ਯਕੀਨਨ ਹੈ, ਜਿਸ ਦਾ ਜਨਮ ਹੈ ਉਹਦਾ ਮਰਨ ਵੀ ਇੱਕ ਦਿਨ ਹੋਣਾ। ਮੌਤ ਤੇ ਆਉਣੀ ਹੈ, ਪਰ ਮੌਤ ਦਾ ਡਰ ਨਹੀਂ ਆਉਣਾ ਚਾਹੀਦਾ। ਬੰਦੇ ਨੂੰ ਮੌਤ ਦਾ ਡਰ ਹੈ, ਕਹਿੰਦੇ ਨੇ ਮੌਤ ਦਾ ਭੈ ਨਹੀਂ ਆਉਣਾ ਚਾਹੀਦਾ। ਇਸ ਕਰਕੇ ਕਹਿੰਦੇ ਨੇ ਆਪ ਹੱਥ ਦੇ ਮੁਝੇ ਉਭਰੀਐ, ਮਰਨ ਕਾਲ ਕਾ ਤਰਾਸ ਨਵਰੀਐ। ਤਰਾਸ ਕਹਿੰਦੇ ਨੇ ਡਰ ਨੂੰ। ਮੌਤ ਦੇ ਸਮੇਂ ਦਾ ਜਿਹੜਾ ਡਰ ਹੈ ਨਾ, ਇਹ ਨਹੀਂ ਆਉਣਾ ਚਾਹੀਦਾ। ਐਸਾ ਨਾ ਹੋਵੇ, ਇਹ ਡਰ ਨਹੀਂ ਆਉਣਾ ਚਾਹੀਦਾ। ਔਰ ਇਹ ਡਰ ਜਿਹੜਾ ਇਹ ਦੂਰ ਕਰ ਦਿੱਤਾ ਪਾਤਸ਼ਾਹ ਜੀ ਨੇ। ਜਿਹੜੇ ਰੱਬ ਦੇ ਪਿਆਰੇ ਨੇ ਉਹ ਮੌਤ ਦੀ ਪਰਵਾਹ ਹੀ ਨਹੀਂ ਕਰਦੇ। ਜਬ ਸੇ ਸੁਣਾ ਹੈ ਕਿ ਮਰਨੇ ਮੇ ਜ਼ਿੰਦਗੀ ਹੈ, ਸਰ ਪੇ ਕਫਨ ਬਾਂਧ ਕੇ ਕਾਤਲ ਕੋ ਢੂੰਡਤੇ। ਪਰਵਾਹ ਹੀ ਨਹੀਂ ਕਰਦੇ ਕਿਸੇ ਦੀ। ਗੁਰੂ ਸਾਹਿਬ ਕਹਿੰਦੇ ਨੇ ਬੋਲ ਨ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੇ ਮੇਰੇ ਰਾਮ ਰਾਏ। ਤੂੰ ਸੰਤਾਂ ਕਾ ਸੰਤ, ਤੇਰੇ ਸੇਵਕ ਕੋ ਭਉ ਕਿਛ ਨਾਹੀਂ, ਜਮ ਨਹੀਂ ਆਵੇ ਨੇਰੇ ਰਹਾਓ। ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ। ਕਹਿੰਦੇ ਨੇ ਹੇ ਪਰਮਾਤਮਾ, ਜਿਹੜੇ ਤੇਰੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਕਿਹੜਾ ਰੰਗ ਹੈ? ਪਿਆਰ ਦਾ ਰੰਗ, ਨਾਮ ਦਾ ਰੰਗ। ਦੋ ਰੰਗ ਨੇ ਇਸ ਸੰਸਾਰ ਵਿੱਚ। ਇੱਕ ਤੇ ਉਹ ਹੈ ਜਿਹਨੂੰ ਮਾਇਆ ਦਾ ਰੰਗ ਆਖਦੇ ਨੇ, ਦੂਜਾ ਰੰਗ ਉਹ ਹੈ ਜਿਹਨੂੰ ਮਾਲਕ ਦਾ ਰੰਗ ਆਖਦੇ। ਜਿਹੜਾ ਮਾਇਆ ਦਾ ਰੰਗ ਹੈ ਉਹਨੂੰ ਕਸੁੰਬੇ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ, ਜਿਹੜਾ ਮਾਲਕ ਦਾ ਰੰਗ ਉਹਨੂੰ ਮਜੀਠ ਨਾਲ ਤਸ਼ਬੀਹ ਦਿੱਤੀ ਗਈ। ਜਿਹੜਾ ਮਾਇਆ ਦਾ ਰੰਗ ਹੈ ਨਾ, ਇਹ ਕੁੰਭੇ ਨਾਲ ਤੁਲਨਾ ਦਿੱਤੀ ਗਈ। ਕੁੰਭੇ ਦਾ ਜਿਹੜਾ ਰੰਗ ਹੈ, ਕਸੁੰਬੇ ਦਾ ਜਿਹੜਾ ਰੰਗ ਹੈ ਨਾ ਜੀ, ਇਹ ਕੱਚਾ ਰੰਗ ਮੰਨਿਆ ਜਾਂਦਾ। ਇਹ ਥੋੜੇ ਸਮੇਂ ਦਾ ਹੈ, ਇਹ ਚੜ੍ਹਦਾ ਤੇ ਹੈ ਕਸੁੰਬੇ ਦਾ ਰੰਗ, ਪਰ ਇਹ ਰਹਿੰਦਾ ਨਹੀਂ। ਮਜੀਠ ਦਾ ਰੰਗ ਇੱਕ ਵਾਰੀ ਚੜ੍ਹ ਜਾਏ ਤੇ ਫਿਰ ਲੈਂਦਾ ਨਹੀਂ, ਇੰਨਾ ਫਰਕ। ਜਿਹੜਾ ਨਾਮ ਦਾ ਰੰਗ ਹੈ ਉਹ ਮਜੀਠ ਦਾ ਰੰਗ ਹੈ, ਜਿਹੜਾ ਮਾਇਆ ਦਾ ਰੰਗ ਹੈ ਉਹ ਕਸੁੰਬੇ ਦਾ ਰੰਗ ਹੈ। ਇਸੇ ਕਰਕੇ ਤੇ ਕਹਿੰਦੇ ਨੇ ਕਿ ਮਾਇਆ ਜਿਹੜੀ ਹੈ ਨਾ, ਮਾਇਆ ਵੀ ਧੋਖਾ ਹੈ। ਜਿਵੇਂ ਕਸੁੰਬੇ ਦਾ ਰੰਗ ਧੋਖਾ ਦੇ ਜਾਂਦੇ ਨੇ, ਮਾਇਆ ਵੀ ਧੋਖਾ ਦੇ ਜਾਂਦੀ। ਮਾਈ ਮਾਇਆ ਛਲ, ਛਲ ਕਹਿੰਦੇ ਨੇ ਧੋਖੇ ਨੂੰ। ਤ੍ਰਿਣ ਕੀ ਅਗਨ, ਕੱਖਾਂ ਦੀ ਅੱਗ। ਮੇਘ ਕੀ ਛਾਇਆ, ਬੱਦਲ ਦੀ ਛਾਂ ਜਿਹੜੀ, ਕਿੰਨਾ ਕੁ ਚਿਰ ਭਰੋਸਾ ਕਰੋਗੇ। ਗੋਬਿੰਦ ਭਜਨ ਬਿਨ ਹੜ ਕਾ ਜਲ, ਇਹਨਾਂ ਦਾ ਭਰੋਸਾ ਕੋਈ ਨਹੀਂ। ਹੜ ਦਾ ਪਾਣੀ ਪਤਾ ਨਹੀਂ ਕਦੋਂ ਰੋੜ ਕੇ ਲੈ ਜਾਏ, ਕੋਈ ਭਰੋਸਾ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਮਾਇਆ ਦਾ ਰੰਗ ਹੈ ਇਹਦਾ ਕੋਈ ਭਰੋਸਾ ਨਹੀਂ। ਜਿਨ੍ਹਾਂ ਨੂੰ ਮਾਲਕ ਦਾ ਰੰਗ ਚੜ੍ਹ ਗਿਆ ਉਹਨਾਂ ਦਾ ਰੰਗ ਕਦੇ ਲਹਿੰਦਾ ਹੀ ਨਹੀਂ, ਭਾਵੇਂ ਉੱਬਲ ਦੀ ਦੇਗ ਵਿੱਚ ਉਬਾਲ ਦਿੱਤੇ ਗਏ। ਭਾਈ ਦਿਆਲਾ ਨੂੰ ਇਹ ਕਿਹਾ ਸੀ ਕਿ ਤੂੰ ਦੀਨ ਕਬੂਲ ਕਰ ਲੈ। ਉਹ ਕਹਿਣ ਲੱਗਾ ਨਾਮ ਦਾ ਐਸਾ ਰੰਗ ਚੜ੍ਹਿਆ ਕੋਈ ਲਾਹ ਨਹੀਂ ਸਕਦਾ। ਉਹਨਾਂ ਕਿਹਾ ਤੇਰਾ ਭਰਮ ਹੈ, ਸਾਡੇ ਕੋਲ ਰੰਗ ਕਾਟ ਹੈ, ਅਸਾਂ ਜਦੋਂ ਤੈਨੂੰ ਉੱਬਲ ਦੀ ਦੇਗ ਵਿੱਚ ਉਬਾਲੇ ਦਿੱਤੇ ਤੇਰਾ ਸਾਰਾ ਹੀ ਰੰਗ ਲਾ ਦੇਣਾ। ਪਰ ਭਾਈ ਦਿਆਲਾ ਉੱਬਲ ਦੀ ਦੇਗ ਵਿੱਚ ਉਬਾਲੇ ਤੇ ਖਾ ਗਏ, ਪਰ ਨਾਮ ਦਾ ਚੜ੍ਹਿਆ ਰੰਗ ਨਾ ਕੋਈ ਲਾ ਸਕੇ। ਮੈਨੂੰ ਮਾਫ਼ ਕਰਿਆ ਜੇ ਅੱਜ ਤੇ ਬਹੁਤੇ ਸਾਡੇ ਚੋਂ ਐਸੇ ਨੇ ਜਿਨ੍ਹਾਂ ਦਾ ਠੰਡੇ ਪਾਣੀ ਨਾਲ ਹੀ ਲੈਂਦਾ ਜਾਂਦਾ। ਕਦੇ ਸਮਾਂ ਸੀ ਗੁਰਦੁਆਰੇ ਤੇ ਭਾਵੇਂ ਕੱਚੇ ਸਨ, ਪਰ ਸਿੱਖ ਅੰਦਰੋਂ ਬੜਾ ਪੱਕਾ, ਸਿੱਖ ਨਹੀਂ ਸੀ ਢੋ। ਅੱਜ ਗੁਰਦੁਆਰਿਆਂ ਤੇ ਅਸੀਂ ਬੜਾ ਪੈਸਾ ਲਾਇਆ, ਬੜਾ ਸੰਗੇ ਮਰਮਰ ਲਾਇਆ, ਪਰ ਸਿੱਖੀ ਅੰਦਰੋਂ ਕੱਚੀ ਹੁੰਦੀ ਜਾਂਦੀ, ਸਿੱਖ ਡੋਲਦਾ ਜਾਂਦਾ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ, ਕਹਿੰਦੇ ਨੇ ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾ। ਉਹਨਾਂ ਦਾ ਜਨਮ ਮਰਨ ਦਾ ਜਿਹੜਾ ਦੁੱਖ ਸੀ ਨਾ, ਉਹ ਕੱਟਿਆ ਗਿਆ, ਉਹ ਜਨਮ ਮਰਨ ਦੇ ਗੇੜ ਵਿੱਚ ਆਉਂਦੇ ਹੀ ਨਹੀਂ। ਤੇਰੀ ਬਖਸ਼ ਨਾ ਮਿਟੈ ਕੋਈ, ਸਤਿਗੁਰ ਕਾ ਦਿਲਾਸਾ, ਮੈਨੂੰ ਮੇਰੇ ਗੁਰੂ ਨੇ ਐਸਾ ਭਰੋਸਾ ਦਿੱਤਾ, ਐਸਾ ਯਕੀਨ ਦਿੱਤਾ, ਮੇਰੇ ਗੁਰੂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਏ, ਮੈਨੂੰ ਇਸ ਗੱਲ ਦੀ ਹੁਣ ਸਮਝ ਪੈ ਗਈ ਏ। ਮੇਰੇ ਗੁਰੂ ਨੇ ਆਖਿਆ ਕਿ ਜਿਹੜੀ ਪਰਮਾਤਮਾ ਜਿਹਦੇ ਤੇ ਬਖਸ਼ਿਸ਼ ਕਰਦਾ ਨਾ, ਉਹਨੂੰ ਕੋਈ ਮੇਟ ਨਹੀਂ ਦੇ ਸਕਦਾ। ਜੋ ਉਹਦੀ ਕਿਰਪਾ ਕੀਤੀ ਏ ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਕੋਈ ਮੇਟ ਨਹੀਂ ਸਕਦਾ। ਤੇਰੀ ਕਹਿੰਦੇ ਨੇ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ, ਮੇਰੇ ਗੁਰੂ ਨੇ ਮੈਨੂੰ ਇਹ ਦਿਲਾਸਾ ਦਿੱਤਾ, ਮੈਨੂੰ ਇਹ ਯਕੀਨ ਦਵਾਇਆ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੇ, ਜਿਹੜੇ ਤੇਰਾ ਨਾਮ ਜਪਦੇ ਨੇ ਉਹ ਹਰ ਵੇਲੇ ਸੁੱਖ ਪਾਉਂਦੇ ਨੇ। ਫਲ ਕਿਹੜਾ ਮਿਲਦਾ ਉਹਨਾਂ ਨੂੰ? ਸੁੱਖ ਦਾ ਫਲ ਮਿਲਦਾ ਹਰ ਵੇਲੇ ਜੀਵਨ ਵਿੱਚ, ਸੁੱਖ ਆਉਂਦਾ। ਆਠ ਪਹਿਰ ਅਰਾਧੇ, ਔਰ ਉਹ ਆਨੰਦ ਮੰਗਲ ਵਿੱਚ ਇੱਕ ਕੇ ਅੱਠੇ ਪਹਿਰ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜੇ ਰਹਿੰਦੇ ਨੇ, ਹਰ ਵੇਲੇ ਨਾਮ ਜਪਦੇ ਰਹਿੰਦੇ ਨੇ। ਤੇਰੀ ਸ਼ਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧੇ। ਕਹਿੰਦੇ ਨੇ ਇੱਕ ਤੇਰੇ ਤੇ ਭਰੋਸਾ ਕਰਕੇ, ਤੇਰੀ ਸ਼ਰਨ ਵਿੱਚ ਆ ਕੇ ਤੇਰੇ ਤੇ ਪੂਰਨ ਭਰੋਸਾ ਕਰਕੇ ਜਦੋਂ ਟਿਕ ਜਾਂਦੇ ਨੇ, ਫਿਰ ਪੰਜ ਦੁਸ਼ਟ ਲੈ ਸਾਧੇ, ਇਹ ਜਿਹੜੇ ਪੰਜ ਵਿਕਾਰ ਨੇ ਇਹਨਾਂ ਨੂੰ ਵੀ ਸਾਧ ਲੈਂਦੇ ਨੇ। ਆਪਾਂ ਪੜ੍ਹਦੇ ਹਾਂ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਨੇ ਮੇਰੀ ਕੰਡ ਤੇ ਥਾਪੜਾ ਦੇ ਦਿੱਤਾ, ਇਹ ਜਿਹੜੇ ਪੰਜ ਸਨ ਨਾ, ਕਾਮ ਕ੍ਰੋਧ ਲੋਭ ਮੋਹੰਕਾਰ, ਸਾਹਿਬ ਜੀ ਕਹਿੰਦੇ ਨੇ ਇਹਨਾਂ ਨੂੰ ਮੈਂ ਨੇਣ ਕੇ ਰੱਖ ਲਿਆ, ਨਿਹਤੇ ਭਾਵ ਨੇਣ ਲਿਆ, ਬੰਨ ਲਏ ਮੈਂ ਤਾਰੇ। ਜਦੋਂ ਗੁਰੂ ਕਿਰਪਾ ਕਰਦਾ, ਤੇਰੀ ਸ਼ਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧੇ। ਹੁਣ ਪਾਤਸ਼ਾਹ ਜੀ ਇੱਕ ਅਰਦਾਸ ਕਰਦੇ ਨੇ, ਇੱਕ ਬੇਨਤੀ ਕਰਦੇ ਨੇ, ਉਹ ਕੀ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤਾਰ ਨਾ ਜਾਣਾ ਤੇਰੀ। ਆਪਾਂ ਪਹਿਲਾਂ ਵਿਚਾਰ ਕੀਤੀ ਹੈ ਕਿ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਦੀ ਆਹ ਅਵਸਥਾ ਹੁੰਦੀ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਜੀ, ਮੈਂ ਕੋਈ ਬਹੁਤਾ ਗਿਆਨਵਾਨ ਵੀ ਨਹੀਂ, ਮੈਂ ਬਹੁਤਾ ਧਿਆਨ ਵੀ ਨਹੀਂ ਧਰਨਾ ਜਾਣਦਾ, ਮੈਂ ਸਮਾਧੀ ਲੀਨ ਹੋਣਾ ਨਹੀਂ ਜਾਣਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣ, ਮੈਂ ਕੋਈ ਚੰਗੇ ਕਰਮ ਵੀ ਨਹੀਂ ਕਰ ਸਕਦਾ, ਮੈਂ ਚੰਗੇ ਕਰਮ ਕਰਨੇ ਨਹੀਂ ਜਾਣਦਾ, ਔਰ ਮੈਂ ਤੇਰੀ ਕਿਰਪਾ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਿਆ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਕਹਿੰਦੇ ਨੇ ਮੇਰਾ ਗੁਰੂ ਨਾਨਕ ਸਾਰਿਆਂ ਤੋਂ ਵੱਡਾ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਤੇ ਮੇਰੇ ਗੁਰੂ ਨੇ ਮੇਰੇ ਤੇ ਇੰਨੀ ਕਿਰਪਾ ਕਰ ਦਿੱਤੀ, ਮੈਂ ਨਹੀਂ ਸੀ ਪਹਿਲਾਂ ਜਾਣਦਾ, ਗਿਆਨ ਧਿਆਨ ਨਹੀਂ ਜਾਣਦਾ, ਤੇਰੀ ਸਾਰ ਵੀ ਨਹੀਂ ਸਾਂ ਜਾਣਦਾ, ਪਰ ਮੇਰੇ ਗੁਰੂ ਨਾਨਕ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਇਹ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਇਸ ਸਮੇਂ ਦੇ ਵਿੱਚ ਮੇਰੇ ਗੁਰੂ ਨਾਨਕ ਨੇ ਮੈਨੂੰ ਵਾਹਿਗੁਰੂ ਤੇਰੇ ਚਰਨਾਂ ਨਾਲ ਜੋੜ ਕੇ ਤੇ ਮੇਰੀ ਪੱਤ ਰੱਖ ਲਈ ਏ, ਮੇਰੀ ਇੱਜ਼ਤ ਰੱਖ ਲਈ। ਉਹ ਮਾਲਕ ਬੜਾ ਦਿਆਲੂ ਹੈ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਆਪਾਂ ਵੀ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ, ਜੀਵਨ ਵਿੱਚ ਸੁੱਖ ਆਵੇ। ਕਿੱਥੋਂ ਤੱਕ ਦਾ ਸੁੱਖ? ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ। ਆਪੇ ਮੇਲੇ ਵਾਲੀ ਵਿਵਸਥਾ ਬਣੇਗੀ। ਫੁੱਲਾਂ ਚੁੱਕਾਂ ਦੀ ਖਿਮਾ ਪਠਾਨਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪ ਗੁਰੂ ਸਵਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।